ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 65 ਤੇ ਗੱਲਬਾਤ ਕਰਾਂਗੇ, ਜਿਹਦਾ ਉਨਵਾਨ ਏ ਅਜ਼ੀਮ ਸ਼ਾਫੀ। ਤੁਹਾਡੇ ਵਿੱਚੋਂ ਅਕਸਰ ਸਾਥੀਆਂ ਨੂੰ ਮਾਲੂਮ ਹੈ ਕਿ ਕਲਾਮੇ ਖੁਦਾ ਦੇ ਤਾਲੀਮੀ ਸਫ਼ਰ ਵਿੱਚ ਅਸੀਂ ਇੰਜਿਲ ਮੁਕੱਦਸ ਦਾ ਮੁਤਾਲਿਆ ਕਰਨ ਡੇ ਹਾਂ। ਇਹ ਐਸੀ ਪਾਕ ਅਤੇ ਮੁਬਾਰਕ ਕਿਤਾਬ ਏ ਜਿਹੜੀ ਮਸੀਹ ਦੀ ਖੁਸ਼ਖਬਰੀ ਦਿੰਦੀ ਏ, ਅਤੇ ਮਸੀਹ ਦੁਨੀਆਂ ਵਿੱਚ ਇਸ ਲਈ ਆਇਆ ਕਿ ਉਹ ਨਸਲੇ ਆਦਮ ਨੂੰ ਗੁਨਾਹ ਦੀ ਗੁਲਾਮੀ ਤੋਂ ਅਤੇ ਸ਼ੈਤਾਨ ਦੀ ਬਾਦਸ਼ਾਹੀ ਤੋਂ ਬਾਹਰ ਕੱਢੇ। ਪਿਛਲੇ ਪ੍ਰੋਗਰਾਮ ਵਿੱਚ ਅਸੀਂ ਵੇਖਿਆ ਕਿ ਯਿਸੂ ਮਸੀਹ ਨੇ ਸ਼ਹਿਰਾਂ ਅਤੇ ਕਸਬਾਂ ਅਤੇ ਦਿਹਾਤੀ ਇਲਾਕਿਆਂ ਵਿੱਚ ਜਾ ਕੇ ਲੋਕਾਂ ਦੇ ਵੱਡੇ ਵੱਡੇ ਗਰੁੱਪਾਂ ਨੂੰ, ਵੱਡੇ ਵੱਡੇ ਹਜੂਮਾਂ ਨੂੰ ਅਤੇ ਭੀੜ ਨੂੰ ਜਿਹੜੀ ਇਕੱਠੀ ਹੁੰਦੀ ਸੀ ਉਹਨਾਂ ਨੂੰ ਨਿਜਾਤ ਦੀ ਖੁਸ਼ਖਬਰੀ ਸੁਣਾਉਣਾ ਸ਼ੁਰੂ ਕੀਤੀ, ਅਤੇ ਲੋਕਾਂ ਵਿੱਚੋਂ ਹਰ ਤਰ੍ਹਾਂ ਦੀ ਬਿਮਾਰੀ ਅਤੇ ਕਮਜ਼ੋਰੀ ਨੂੰ ਦੂਰ ਕਰਦਿਆਂ ਹੋਇਆਂ ਪੂਰੇ ਇਲਾਕੇ ਵਿੱਚ ਉਹਦੀ ਨਾਂ ਦੀ ਮਸ਼ਹੂਰੀ ਹੋਈ। ਅੱਜ ਅਸੀਂ ਯਿਸੂ ਮਸੀਹ ਦੀ ਅਨੋਖੀ ਤਾਲੀਮ ਅਤੇ ਉਹਦੇ ਅਨੋਖੇ ਕੰਮਾਂ ਦੇ ਮੁਤਾਲਿਕ ਗੱਲਬਾਤ ਕਰਾਂਗੇ ਜੋ ਉਹਨੇ ਸਭ ਨਬੀਆਂ ਤੋਂ ਫਰਕ ਅਤੇ ਅਜੀਬੋ ਗਰੀਬ ਸਨ ਉਹ ਕੀਤੇ, ਜਿਨ੍ਹਾਂ ਨੇ ਆਪਣੇ ਸਹੀਫਿਆਂ ਵਿੱਚ ਯਿਸੂ ਦੇ ਆਮਨ ਤੋਂ ਪਹਿਲੇ ਉਹਨਾਂ ਦੇ ਮੁਤਾਲਿਕ ਨਬੂਵਤਾਂ ਕੀਤੀਆਂ। ਯਿਸੂ ਦੇ ਕੋਲ ਨਕਾਰ ਨਕਾਰ ਵਾਲੀ ਅਤੇ ਨਾ ਹੀ ਦੁਨੀਆਂ ਦੀ ਦੌਲਤ ਸੀ। ਉਹ ਤਮਾਮ ਨਸਲੇ ਇਨਸਾਨੀ ਵਿੱਚ ਅਨੋਖਾ ਸ਼ਖਸ ਅਤੇ ਬੇਮਿਸਾਲ ਸ਼ਖਸੀਅਤ ਸੀ। ਉਹਦੇ ਦਿਲ ਵਿੱਚ ਆਪਣੇ ਭੇਜਣ ਵਾਲੇ ਦੀ ਮਰਜ਼ੀ ਨੂੰ ਪੂਰਾ ਕਰਨ ਦੀ ਲਗਨ ਸੀ ਅਤੇ ਅੱਖਾਂ ਨੂੰ ਇਸ ਗੱਲ ਦਾ ਇੰਤਜ਼ਾਰ ਸੀ ਕਿ ਉਹ ਭੇਜਣ ਵਾਲੇ ਦੀ ਇਹ ਮਰਜ਼ੀ ਪੂਰੀ ਹੁੰਦੀ ਹੋਈ ਵੇਖੇ, ਯਾਨੀ ਉਹ ਆਪਣੀ ਜ਼ਿੰਮੇਵਾਰੀ ਨੂੰ, ਆਪਣੇ ਟਾਰਗੇਟ ਨੂੰ ਜੋ ਖੁਦਾ ਨੇ ਉਹਨੂੰ ਸੌਂਪਿਆ ਸੀ, ਬੜੇ ਅਹਿਸਨ ਤਰੀਕੇ ਦੇ ਨਾਲ ਪੂਰਾ ਕਰਨਾ ਚਾਹੁੰਦਾ ਸੀ। ਮਰਕਸ ਦੀ ਇੰਜੀਲ ਦੇ ਪਹਿਲੇ ਬਾਅ ਵਿੱਚ ਮਰਕੂਮ ਏ, ਫਿਰ ਉਹ ਕਫਰਨਹੂਮ ਵਿੱਚ ਦਾਖਲ ਹੋਏ ਅਤੇ ਉਹ ਫਿਲਫੋਰ ਸੱਬਤ ਦੇ ਦਿਨ ਇਬਾਦਤਖਾਨੇ ਵਿੱਚ ਜਾ ਕੇ ਤਾਲੀਮ ਦੇਣ ਲੱਗਾ ਅਤੇ ਲੋਕ ਉਹਦੀ ਤਾਲੀਮ ਤੋਂ ਹੈਰਾਨ ਹੋਏ ਕਿਉਂਕਿ ਉਹ ਨਾ ਫੱਕਿਆਂ ਦੀ ਤਰ੍ਹਾਂ ਨਹੀਂ ਬਲਕਿ ਸਾਹਿਬ ਇਖਤਿਆਰ ਦੀ ਤਰ੍ਹਾਂ ਤਾਲੀਮ ਦਿੰਦਾ ਸੀ। ਅਤੇ ਫਿਲਫੋਰ ਉਹਨਾਂ ਦੇ ਇਬਾਦਤਖਾਨੇ ਵਿੱਚ ਇੱਕ ਸ਼ਖਸ ਉਹਨੂੰ ਮਿਲਿਆ ਜਿਸ ਵਿੱਚ ਨਾ ਪਾਕ ਰੂਹ ਸੀ ਅਤੇ ਉਹ ਇੰਜ ਕਹਿ ਕੇ ਚਿਲਾਇਆ ਕਿ ਐ ਯਿਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ? ਕੀ ਤੂੰ ਸਾਨੂੰ ਹਲਾਕ ਕਰਨ ਨੂੰ ਆਇਆ? ਮੈਂ ਤੈਨੂੰ ਜਾਣਨਾ ਵਾਂ ਕਿ ਤੂੰ ਕੌਣ ਏ, ਖੁਦਾ ਦਾ ਕਦੂਸ ਏ। ਯਿਸੂ ਨੇ ਉਹਨੂੰ ਝਿੜਕ ਕੇ ਆਖਿਆ, ਚੁੱਪ ਰਹਿ ਅਤੇ ਇਸ ਵਿੱਚੋਂ ਨਿਕਲ ਜਾ। ਬਸ ਉਹ ਨਪਾਕ ਰੂਤ ਨੂੰ ਉਹਨੂੰ ਮਰੋੜ ਕੇ ਅਤੇ ਬੜੀ ਆਵਾਜ਼ ਦੇ ਨਾਲ ਚਿੱਲਾ ਕੇ ਉਹਦੇ ਵਿੱਚੋਂ ਨਿਕਲ ਗਈ ਅਤੇ ਸਭ ਲੋਕ ਹੈਰਾਨ ਹੋਏ ਅਤੇ ਆਪਸ ਵਿੱਚ ਆਖਣ ਲੱਗੇ ਅਤੇ ਬਹਿਸ ਕਰਨ ਲੱਗੇ ਕਿ ਇਹ ਕੀ ਏ, ਇਹ ਤੇ ਨਵੀਂ ਤਾਲੀਮ ਏ। ਉਹ ਨਪਾਕ ਰੂਹਾਂ ਨੂੰ ਵੀ ਇਖਤਿਆਰ ਦੇ ਨਾਲ ਹੁਕਮ ਦਿੰਦਾ ਏ ਅਤੇ ਉਹ ਉਹਦਾ ਹੁਕਮ ਮੰਨਦੀਆਂ ਨੇ। ਅਤੇ ਉਹ ਫਿਲਫੋਰ ਉਸ ਦੀ ਸ਼ੋਹਰਤ ਗਲੀਲ ਦੇ ਅਤੇ ਉਹਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਫੈਲ ਗਈ। ਯਿਸੂ ਦੀ ਤਾਲੀਮ ਫੱਕੀਆਂ ਦੀ ਤਾਲੀਮ ਤੋਂ ਬਿਲਕੁਲ ਜੁਦਾ ਸੀ। ਜਿਹੜੇ ਲੋਕ ਇਬਾਦਤਖਾਨੇ ਵਿੱਚ ਯਿਸੂ ਦਾ ਕਲਾਮ ਯਿਸੂ ਦੀ ਜ਼ੁਬਾਨ ਤੋਂ ਸੁਣਦੇ ਉਹ ਸੁਣ ਕੇ ਹੈਰਾਨ ਹੁੰਦੇ ਕਿਉਂਕਿ ਉਹ ਉਹਨਾਂ ਨੂੰ ਬੜੇ ਸਾਹਿਬੇ ਇਖਤਿਆਰ ਦੀ ਤਰ੍ਹਾਂ ਤਾਲੀਮ ਦਿੰਦਾ ਸੀ ਅਤੇ ਫੱਕੀਆਂ ਦੇ ਕੋਲ ਇਹ ਤਰੀਕਾ ਅਤੇ ਇਖਤਿਆਰ ਨਾ ਸੀ। ਤੁਸੀਂ ਸ਼ਰੀਅਤ ਦੇ ਉਸਤਾਦਾਂ ਕੋਲੋਂ ਵਾਕਿਫ ਹੋ। ਉਹਨਾਂ ਉਸਤਾਦਾਂ ਨੂੰ ਸ਼ਰੀਅਤ ਯਾਨੀ ਤੁਰੈਤ, ਜ਼ਬੂਰ ਅਤੇ ਸਹਾਇਫੇ ਅੰਬੀਆਂ ਦੀਆਂ ਤਾਲੀਮ ਦੇਣ 'ਤੇ ਮਾਮੂਰ ਕੀਤਾ ਗਿਆ ਸੀ। ਤਾਹਮ ਬੜੇ ਸਾਰੇ ਉਸਤਾਦ ਨਬੀਆਂ ਦੇ ਸਹੀਫਿਆਂ ਦੀ ਚੰਗੀ ਤਰ੍ਹਾਂ ਵਜ਼ਾਹਤ ਨਹੀਂ ਸਨ ਕਰ ਸਕਦੇ ਕਿਉਂਕਿ ਉਹਨਾਂ ਨੂੰ ਹਕੀਕਤ ਵਿੱਚ ਇਹਨਾਂ ਦੀ ਸਮਝ ਹੀ ਨਾ ਸੀ। ਉਹ ਆਪਣੇ ਮਜ਼ਹਬੀ ਫਰੀਜ਼ੇ ਅਤੇ ਬਜ਼ੁਰਗਾਂ ਦੀਆਂ ਰਵਾਇਤ ਅਤੇ ਰਸਮੋ ਰਿਵਾਜ ਤੋਂ ਬਖੂਬੀ ਵਾਕਫ ਸਨ ਮਗਰ ਖੁਦਾ ਦੇ ਕਲਾਮ ਨਾਲ ਉਹਨਾਂ ਨੂੰ ਠੀਕ ਆਸ਼ਨਾਈ ਨਾ ਸੀ। ਮਜ਼ਹਬ ਦੇ ਠੇਕੇਦਾਰ ਹੋਂਠਾਂ ਤੋਂ ਅਤੇ ਖੁਦਾ ਦੀ ਤਾਲੀਮ ਦਿੰਦੇ ਸਨ ਮਗਰ ਹਕੀਕਤ ਵਿੱਚ ਉਹ ਖੁਦਾ ਦੇ ਕਲਾਮ ਦੀ ਹਕੀਕਤ ਦੀ ਪਰਵਾਹ ਨਹੀਂ ਸਨ ਕਰਦੇ। ਇਸੇ ਲਈ ਯਿਸੂ ਜਦੋਂ ਉਹਨਾਂ ਦੇ ਇਬਾਦਤਖਾਨੇ ਵਿੱਚ ਜਾ ਕੇ ਤਾਲੀਮ ਦੇਣ ਲੱਗਾ ਤੇ ਉਹਦੀ ਤਾਲੀਮ ਬੜੀ ਆਸਾਨ ਫਹਿਮ ਤੇ ਮੌਸਰ ਸੀ ਤੇ ਨਬੀਆਂ ਦੇ ਸਹੀਫਿਆਂ ਦੀ ਜੋ ਤਸ਼ਰੀਹ ਪੇਸ਼ ਕਰਦਾ ਸੀ ਉਹ ਐਸੀ ਜ਼ੂਦ ਸਮਝ ਤੇ ਜ਼ੂਦ ਅਸਰ ਸੀ ਕਿ ਉਹ ਜੜ ਫੜ ਸਕਦੀ ਸੀ ਤੇ ਸਾਰੇ ਸੁਣਨ ਵਾਲੇ ਹੈਰਾਨ ਹੁੰਦੇ ਸਨ ਤੇ ਖਸੂਸੀ ਤੌਰ ਤੇ ਮਸਬ ਦੇ ਠੇਕੇਦਾਰ ਫਕੀ ਸਿਰ ਫੜ ਕੇ ਬਹਿ ਗਏ ਤੇ ਸੋਚਣ ਲੱਗੇ ਕਿ ਹੁਣ ਸਾਡਾ ਕੀ ਬਣੇਗਾ। ਲੋਕ ਯਸੂ ਦਾ ਅਸਰ ਮਹਿਸੂਸ ਕਰਨ ਡੇ ਨੇ ਤੇ ਉਹਦੇ ਪੁਰ ਅਸਰ ਕਲਾਮ ਨੂੰ ਸੁਣ ਕੇ ਦੰਗ ਰਹਿ ਗਏ ਨੇ ਤੇ ਇੱਕ ਦੂਜੇ ਕੋਲੋਂ ਪੁੱਛਣ ਡੇ ਨੇ ਕਿ ਇਹ ਕੌਣ ਏ ਤੇ ਉਹਨੇ ਇਹ ਨਵੀਂ ਤਾਲੀਮ ਕਿੱਥੋਂ ਪਾਈ ਏ, ਕਿਉਂਕਿ ਜਿਸ ਇਖਤਿਆਰ ਤੇ ਸਫਾਈ ਦੀ ਬੋਲੀ ਇਹ ਬੋਲਦਾ ਅੱਜ ਤੱਕ ਕਿਸੇ ਨੇ ਨਹੀਂ ਬੋਲੀ। ਉਹਨੇ ਇਹ ਇਖਤਿਆਰ ਕਿੱਥੋਂ ਲਿੱਤਾ ਤੇ ਕਿੱਥੋਂ ਪਾਇਆ? ਸਿਰਫ ਇਹੀ ਨਹੀਂ ਬਲਕਿ ਉਹ ਬਦਰੂਹਾਂ ਨੂੰ ਹੁਕਮ ਦਿੰਦੇ ਤੇ ਉਹ ਵੀ ਉਹਦਾ ਹੁਕਮ ਮੰਨਦੀਆਂ ਨੇ। ਇਸ ਤੋਂ ਪਹਿਲੇ ਕੋਈ ਐਸੀ ਗੱਲ ਵੇਖਣ ਵਿੱਚ ਨਹੀਂ ਆਈ। ਜਿਸ ਤਰੀਕੇ ਦੇ ਨਾਲ ਇਹ ਸਿਖਾਉਂਦਾ ਹੈ ਅੱਜ ਤੱਕ ਕਿਸੇ ਰੱਬੀ ਨੇ ਇਸ ਤਰ੍ਹਾਂ ਨਹੀਂ ਸਿਖਾਇਆ ਤੇ ਜੋ ਅਜੀਬ ਕੰਮ ਉਹਨੇ ਕਰ ਦਿਖਾਏ ਨੇ ਕਦੀ ਕਿਸੇ ਫਕੀ ਫਰੀਸੀ ਜਾਂ ਕਿਸੇ ਦੂਜੇ ਦੇ ਹੱਥੋਂ ਨਹੀਂ ਹੋਏ। ਦਰਅਸਲ ਜਿਸ ਦਿਹਾੜੇ ਤੋਂ ਆਦਮ ਨੇ ਖੁਦਾ ਦੀ ਨਾਫਰਮਾਨੀ ਕੀਤੀ ਉਸ ਦਿਹਾੜੇ ਤੋਂ ਲੈ ਕੇ ਯਸੂ ਦੇ ਮੌਜੂਜ਼ਾਤ ਵਖਾਣ ਤੱਕ ਲੋਕਾਂ ਨੇ ਕਦੀ ਕਿਸੇ ਨੂੰ ਐਸੀ ਕੁਦਰਤ ਜਾਂ ਇਖਤਿਆਰ ਦਾ ਮਾਲਕ ਨਹੀਂ ਸੀ ਵੇਖਿਆ। ਲੇਕਿਨ ਹੁਣ ਉਹ ਉਸ ਹਸਤੀ ਨੂੰ ਵੇਖਣ ਡੇ ਸਨ ਜਿਹਦੇ ਮੂੰਹ ਵਿੱਚੋਂ ਹਜੇ ਗੱਲ ਨਿਕਲਦੀ ਹੀ ਸੀ ਤੇ ਸ਼ੈਤਾਨ ਤੇ ਉਹਦੀਆਂ ਬਦਰੂਹਾਂ ਛੱਡ ਕੇ ਭੱਜ ਜਾਂਦੀਆਂ ਸਨ। ਸਿਰਫ ਯਸੂ ਜੋ ਅਸਮਾਨ ਤੋਂ ਆਇਆ ਸੀ ਉਸ ਵਿੱਚ ਐਸਾ ਕਰਨ ਦੀ ਕੁਦਰਤ ਸੀ। ਕੀ ਤੁਹਾਨੂੰ ਪਤਾ ਹੈ ਕਿ ਉਹ ਸ਼ਖਸ ਜਿਸ ਵਿੱਚ ਬਦਰੂਹਾਂ ਸਨ ਉਹਨੇ ਯਸੂ ਨੂੰ ਕੀ ਆਖਿਆ? ਉਹ ਚਿਲਾ ਕੇ ਆਖਣ ਲੱਗਾ, ਐ ਯਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ? ਕੀ ਤੂੰ ਸਾਨੂੰ ਹਲਾਕ ਕਰਨ ਆਇਆ? ਮੈਂ ਜਾਣਨਾ ਵਾਂ ਕਿ ਤੂੰ ਕੌਣ ਏ? ਖੁਦਾ ਦਾ ਕਦੂਸ ਏ। ਬਦਰੂਹਾਂ ਨੂੰ ਮਾਲੂਮ ਸੀ ਕਿ ਯਸੂ ਕੌਣ ਏ ਤੇ ਕਿੱਥੋਂ ਆਇਆ ਏ। ਤੇ ਵੀ ਕਈ ਲੋਕ ਐਸੇ ਸਨ ਜਿਨ੍ਹਾਂ ਨੇ ਹਕੀਕਤਾਂ ਨਾ ਜਾਣਿਆ ਕਿ ਉਹ ਕੌਣ ਏ ਤੇ ਕਿੱਥੋਂ ਆਇਆ ਏ। ਸ਼ੈਤਾਨ ਤੇ ਉਹਦੇ ਬਦ ਫਰਿਸ਼ਤੇ ਖੁਦਾਵੰਦ ਯਸੂ ਮਸੀਹ ਕੋਲੋਂ ਡਰਦੇ ਤੇ ਕੰਬਦੇ ਨੇ, ਕਿਉਂਕਿ ਉਹ ਯਕੀਨ ਨਾਲ ਜਾਣਦੇ ਨੇ ਕਿ ਯਸੂ ਹੀ ਉਹ ਕਲਮਾ ਏ ਜਿਸ ਦੇ ਵਸੀਲੇ ਨਾਲ ਇਬਤਦਾ ਵਿੱਚ ਜ਼ਮੀਨ ਤੇ ਆਸਮਾਨ ਬਣੇ। ਉਹਨਾਂ ਨੂੰ ਮਾਲੂਮ ਸੀ ਕਿ ਯਸੂ ਦੇ ਕੋਲ ਇਖਤਿਆਰ ਏ ਕਿ ਉਹਨਾਂ ਨੂੰ ਅਬਦੀ ਅੱਗ ਵਿੱਚ ਪਾ ਸਕਦੇ। ਇਸੇ ਸਬਬ ਤੋਂ ਉਹ ਯਸੂ ਦਾ ਨਾਂ ਸੁਣ ਕੇ ਡਰਦੀਆਂ ਤੇ ਕੰਬਦੀਆਂ ਨੇ। ਹੁਣ ਆਓ ਅਸੀਂ ਮਰਕਜ਼ ਤੇ ਇੰਜੀਲ ਦਾ ਮੁਤਾਲਿਆ ਜਾਰੀ ਰੱਖਦੇ ਹਾਂ। ਕਲਾਮੇ ਖੁਦਾ ਬਿਆਨ ਕਰਦੇ ਤੇ ਫਿਲਫੋਰ ਇਬਾਦਤ ਖਾਨੇ ਵਿੱਚੋਂ ਨਿਕਲ ਕੇ ਯਾਕੂਬ ਤੇ ਯੂਹੰਨਾ ਦੇ ਨਾਲ ਸ਼ਮੋਨ ਤੇ ਇੰਦਰਿਆਸ ਤੇ ਕਾਰ ਆਏ। ਸ਼ਮੋਨ ਦੀ ਸੱਸ ਤਪ ਵਿੱਚ ਪਈ ਸੀ ਤੇ ਉਹਨਾਂ ਨੇ ਫਿਲਫੋਰ ਉਹਦੀ ਖ਼ਬਰ ਉਹਨੂੰ ਦਿੱਤੀ। ਉਹਨੇ ਕੋਲ ਜਾ ਕੇ ਉਹਦਾ ਹੱਥ ਫੜਿਆ ਤੇ ਉਹਨੂੰ ਉਠਾਇਆ ਤੇ ਤਪ ਉਸ ਤੋਂ ਉਤਰ ਗਈ ਤੇ ਉਹ ਉਹਨਾਂ ਦੀ ਖਿਦਮਤ ਕਰਨ ਲੱਗੀ। ਸ਼ਾਮ ਨੂੰ ਜਦੋਂ ਸੂਰਜ ਡੁੱਬ ਗਿਆ ਤੇ ਲੋਕ ਸਭ ਬਿਮਾਰਾਂ ਨੂੰ ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਹਾਂ ਸਨ ਉਹਦੇ ਕੋਲ ਲਿਆਏ ਤੇ ਸਾਰਾ ਸ਼ਹਿਰ ਦਰਵਾਜ਼ੇ ਤੇ ਜਮ੍ਹਾਂ ਹੋ ਗਿਆ ਤੇ ਉਹਨੇ ਬਹੁਤਾਂ ਨੂੰ ਜਿਹੜੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਵਿੱਚ ਗ੍ਰਿਫਤਾਰ ਸਨ ਚੰਗਾ ਕੀਤਾ ਤੇ ਬਹੁਤ ਸਾਰੀਆਂ ਬਦਰੂਹਾਂ ਨੂੰ ਕੱਢਿਆ ਤੇ ਬਦਰੂਹਾਂ ਨੂੰ ਬੋਲਣ ਨਾ ਦਿੱਤਾ ਕਿਉਂਕਿ ਉਹਨੂੰ ਪਹਿਚਾਣਦੀਆਂ ਸਨ। ਤੇ ਸੁਬਹ ਹੀ ਦਿਨ ਨਿਕਲਣ ਤੋਂ ਪਹਿਲੇ ਹੀ ਉਹ ਉੱਠ ਕੇ ਨਿਕਲਿਆ ਤੇ ਇੱਕ ਵੈਰਾਨ ਜਗ੍ਹਾ ਵਿੱਚ ਗਿਆ ਤੇ ਉੱਥੇ ਦੁਆ ਕੀਤੀ ਤੇ ਸ਼ਮਨ ਤੇ ਉਹਦੇ ਸਾਥੀ ਉਹਦੇ ਪਿੱਛੇ ਸਨ ਤੇ ਜਦੋਂ ਉਹ ਮਿਲਿਆ ਤੇ ਉਹਨੂੰ ਆਖਿਆ ਕਿ ਸਭ ਲੋਕ ਤੈਨੂੰ ਲੱਭਣ ਡੇ ਨੇ। ਉਹਨੇ ਉਹਨਾਂ ਨੂੰ ਆਖਿਆ, ਆਓ ਅਸੀਂ ਹੋਰ ਕਿਧਰੇ ਆਸ ਪਾਸ ਦੇ ਸ਼ਹਿਰਾਂ ਵਿੱਚ ਚੱਲੀਏ ਤਾਂ ਕਿ ਮੈਂ ਉੱਥੇ ਵੀ ਮੁਨਾਦੀ ਕਰਾਂ ਕਿਉਂਕਿ ਮੈਂ ਇਸੇ ਲਈ ਨਿਕਲਿਆ ਵਾਂ। ਤੇ ਉਹ ਤਮਾਮ ਗਲੀਲ ਵਿੱਚ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਜਾ ਕੇ ਮੁਨਾਦੀ ਕਰਦਾ ਤੇ ਬਦਰੂਹਾਂ ਨੂੰ ਕੱਢਦਾ ਰਿਹਾ।
ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾ ਸਾਡਾ, ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾ ਸਾਡਾ, ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾ। ਉਸ ਦਾ ਹੈ ਡਾਡਾ ਉਹ ਸਾਡੇ
ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾ ਸਾਡਾ
ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 43 110 यानी 0341 43 110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼